ਕਾਂਡ ਨੌਵਾਂ ਇੱਕ ਦੂ ਇੱਕ ਚੜ੍ਹਨ ਦੀਆਂ। ਹਜ਼ੂਰ ਦੇ ਚਰਨ ਸੇਵਕ ਸਿੰਘਾਂ ਵਿੱਚ ਵੀ ਭਜਨ ਸਿਵਨ ਦਾ ਇਤਨਾ ਸ਼ੌਕ ਸੀ ਕਿ ਹਰ ਕੋਈ ਇੱਕ ਦੂਜੇ ਤੋਂ ਅੱਗੇ ਵਧਣਾ ਚਾਹੁੰਦਾ ਸੀ। ਸਵੇਰੇ ਇਸ਼ਨਾਨ ਸਮੇਂ ਜਿਸ ਨੇ ਵੀ ਹਲਟੀ ਦੀ ਗਾਦੀ ਜਾਂ ਹੈਂਡ ਪੰਪ ਦਾ ਡੰਡਾ ਫੜ ਲਿਆ, ਫੇਰ ਉਹ ਕੱਲਾ ਹੀ ਸਾਰੀ ਸੰਗਤ ਨੂੰ ਇਸ਼ਨਾਨ ਕਰਵਾ ਕੇ ਹਟਦਾ। ਮੁਨੀ 12:30 ਵਜੇ ਤੋਂ ਦਿਨ ਦੇ ਸਮੇਂ ਸੇਵਾ ਕਰਨ ਵਾਲੀ ਆਮ ਸੰਗਤ 2 ਵਜੇ ਤਾਂ ਹਮੇਸ਼ਾ ਹੀ ਜਾਗ ਪੈਂਦੀ ਸੀ। ਪਰ ਕਈ ਪ੍ਰੇਮੀਆਂ ਨੇ ਵਿਰਾਗ ਵਿੱਚ ਆਇਆ ਇੱਕ ਦੂਜੇ ਨਾਲ ਜਿੱਦ ਕਰਕੇ ਸਾਰੀ ਸਾਰੀ ਰਾਤ ਤੇ ਸਾਰਾ ਸਾਰਾ ਦਿਨ ਜਾਗਣ ਦਾ ਪ੍ਰਣ ਕਰਨਾ। ਪਰਮਾਰਥੀ ਪਾਂਧੀ ਨੂੰ ਜੋ ਸਾਰੀ ਰਾਤ ਜਾ ਕੇ ਭਜਨ ਕਰਦਾ, ਸੰਤ ਜੀ ਮਹਾਰਾਜ ਨੇ ਇੱਕ ਇੱਕ ਪੱਕੀ ਮਾਲਾ ਮੂਲ ਮੰਤਰ ਦੇ ਜਾਪ ਲਈ ਲਾਈ ਸੀ, ਜਿਸ ਦੀਆਂ 108 ਕੱਚੀਆਂ ਬਣ ਜਾਂਦੀਆਂ ਹਨ, ਜੋ ਕਿ ਲਗਾਤਾਰ ਬੈਠਿਆਂ 10-11 ਘੰਟਿਆਂ ਵਿੱਚ ਹੋ ਜਾਂਦੀਆਂ। ਬਾਕੀ ਨਿਤਨੇ ਵੱਖਰਾ ਕਰਦੇ ਇਹੋ ਜਿਹੇ ਸ਼ੌਕ ਵਾਲੇ ਵੀ, ਜਿਨ੍ਹਾਂ ਦਾ ਦਿਮਾਗ ਤਕੜਾ ਹੁੰਦਾ, 10-12 ਸਰੀਰ ਸਨ, ਉਹ ਹਰ ਰੋਜ਼ 125,000 ਪਾਠ ਮੂਲ ਮੰਤਰ ਦਾ ਪ੍ਰੇਮੀ ਕਰ ਲੈਂਦੇ, ਜੋ ਕਿ ਇਹ ਸਿਲਸਿਲਾ ਕਈ ਸਾਲ ਤੱਕ ਜਾਰੀ ਰਿਹਾ। ਜਿੱਥੇ ਇਤਨੀ ਤਪੱਸਿਆ ਹੋ ਜਾਵੇ, ਫਿਰ ਦੱਸੋ ਉੱਥੇ ਕਿਸ ਚੀਜ਼ ਦਾ ਘਾਟਾ ਹੁੰਦਾ ਹੈ। ਸੰਸਾਰਕ ਪਦਾਰਥ, ਰਿੱਧੀਆਂ ਸਿੱਧੀਆਂ ਤੇ 4 ਪ੍ਰਕਾਰ ਦੀਆਂ ਮੁਕਤੀਆਂ ਤਾਂ ਬਦੋ ਬਦੀ ਧੱਕੇ ਦੇ ਕੇ ਦਰਵਾਜ਼ੇ ਤੋਂ ਅੰਦਰ ਹੋਣਾ ਚਾਹੁੰਦੀਆਂ, ਪਰ ਗੁਰਸਿੱਖ ਇਹਨਾਂ ਦਾ ਆਦਰ ਨਹੀਂ ਕਰਦੇ। ਯਥਾ ਰਿੱਧ ਸਿੱਧ ਅਵਰਾ ਸਾਧ ਸਮਝਦੇ ਅਤੇ ਮੁਕਤ ਬੱਪਰੀ ਵੀ ਗਿਆਨੀ ਤਿਆਗ ਹੈ। ਇੱਕ ਵੇਰਾ ਹਜੂਰੀਏ ਸੇਵਾਦਾਰ ਬਾਬਾ ਨਾਰ ਸਿੰਘ, ਗਿਆਨੀ ਮੇਹਰ ਸਿੰਘ ਤੇ ਨਵੇਂ ਪਿੰਡ ਦੇ ਭਾਈ ਨਰਾਇਣ ਸਿੰਘ ਨੇ ਬੜਾ ਹੱਟ ਕੀਤਾ ਕਿ ਦੇਖੀ ਆਪਣੇ ਤਿੰਨਾਂ ਸੱਜਣਾਂ ਵਿੱਚੋਂ ਕਿਹੜਾ ਪ੍ਰੇਮੀ ਵੱਧ ਸਮਾਂ ਅਨਿੰਦਰਾ ਕੱਟ ਸਕਦਾ ਹੈ। ਉਹਨਾਂ ਵਿੱਚੋਂ ਭਾਈ ਨਰਾਇਣ ਸਿੰਘ ਤਾਂ ਨੀਂਦ ਦੇ ਜ਼ੋਰ ਨਾਲ ਦੂਸਰੀ ਰਾਤ ਬੈਠਾ ਡਿੱਗ ਪਿਆ, ਪਰ ਗਿਆਨੀ ਮੇਹਰ ਸਿੰਘ ਤੇ ਬਾਬਾ ਨਾਰ ਸਿੰਘ ਨੇ ਬਿਨਾਂ ਸੁੱਤਿਆਂ 3 ਰਾਤਾਂ ਤੇ 3 ਦਿਨ ਕੱਟੇ। ਜਦੋਂ ਨੀਂਦ ਨੇ ਵਧੇਰੇ ਜ਼ੋਰ ਪਾਉਣਾ ਤਾਂ ਟਹਿਲਣ ਲੱਗ ਜਾਣਾ, ਪਰ ਫੇਰ ਵੀ ਬਹੁਤਾ ਹੱਟ ਕਰਕੇ ਔਖ ਕੱਟ ਕੇ ਇੱਕ ਦੂਜੇ ਦੇ ਨਾਲ ਰਹਿ ਕੇ ਕਿ ਇਹ ਕੱਲਾ ਛੱਡਿਆਂ ਸੌ ਜਾਵੇਗਾ। ਤੁਰਦਿਆਂ ਤੁਰਦਿਆਂ 4 ਮੀਲ ਦਾ ਚੱਕਰ ਰੱਖ ਕੇ ਖਟਣਿਆਂ ਦੇ ਪੁਲ ਤੋਂ ਬਿਲਾਸਪੁਰ ਤੱਕ ਬਾਣੀ ਪੜਦੇ ਰਹਿਣਾ। ਚੌਥੇ ਦਿਨ ਨੀਂਦ ਨੇ ਐਸਾ ਜ਼ੋਰ ਪਾਇਆ ਕਿ ਤੁਰਨ ਸਮੇਂ ਅੱਖਾਂ ਅੱਗੇ ਹਨੇਰਾ ਆ ਜਾਣਾ, ਰਾਹ ਛੱਡ ਕੇ ਨਹਿਰ ਦੇ ਕੰਢੇ ਜਾਂ ਬਾੜਾਂ ਤੇ ਜਾ ਚੜਨਾ। ਇਉਂ ਦੋਹਾਂ ਨੇ ਹੱਠ ਤਾਂ ਬੜਾ ਕੀਤਾ, ਪਰ ਇਸ ਕੰਮ ਵਿੱਚ ਨੀਂਦ ਨੂੰ ਜਿੱਤਣ ਵਾਸਤੇ ਬਾਬਾ ਨਾਰ ਸਿੰਘ ਜੀ ਸਫਲ ਰਹੇ। ਇਉਂ ਹੋਰ ਵੀ ਸੱਜਣ ਇੱਕ ਦੂਜੇ ਤੋਂ ਪਹਿਲਾਂ ਜਾਗਣ ਦੀ ਕੋਸ਼ਿਸ਼ ਕਰਦੇ। ਉਸ ਸਮੇਂ ਢੱਕੀ ਰਿਖੀ ਕੇਸ ਦੀ ਝਾੜੀ ਵਾਂਗੂ ਇੱਕ ਤਪਵਨ ਸ਼ਾਂਤ ਵਾਤਾਵਰਨ ਤੇ ਭਜਨ ਸਿਮਰ ਦਾ ਨਮੂਨਾ ਸੀ। ਚਿੱਟੀਆਂ ਚਾਦਰਾਂ ਵਾਲੀ ਸੰਤ ਮੰਡਲੀ ਨਹਿਰ ਦੇ ਕੰਢੇ ਪਾਲੋ ਪਾਲ ਇਉਂ ਦ੍ਰਿਸ਼ਟੀ ਆ ਰਹੀ ਸੀ ਜਿਵੇਂ ਨੀਲੇ ਬੱਦਲਾਂ ਵਿੱਚ ਤਾਰੇ ਚਮਕਦੇ ਹਨ। ਸਭਨਾਂ ਦੇ ਵਿਚਕਾਰ ਸ਼ਾਂਤੀ ਦਾ ਦਾਤਾ, ਅੰਮ੍ਰਿਤ ਦਾ ਸੋਮਾ, ਬਰਾਂ ਦਾ ਤਨੀ, ਪੁੰਨਿਆਂ ਦੇ ਚੰਦਰਮਾ ਸਮਾਨ, ਹਜ਼ੂਰ ਦਾ ਪਾਵਨ ਚਿਹਰਾ ਪ੍ਰਕਾਸ਼ ਰਿਹਾ ਸੀ। ਇਹੋ ਜਿਹੀ ਸਤੋਮਈ ਰਚਨਾ ਦੇ ਦੇਖਣ ਵਾਲਿਆਂ ਨੂੰ ਦੇਸ਼ ਕਾਲ ਹੀ ਭੁੱਲ ਜਾਂਦਾ। ਭਿੰਨੀ ਰੈਨੜੀਏ ਚਮਕਨ ਤਾਰੇ, ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ, ਸਮੇਂ ਦੀ ਕਦਰ ਕਰੋ, ਹਜ਼ੂਰ ਬਰਾਗਮਈ ਉਪਦੇਸ਼ ਕਰਦੇ ਸਨ। ਗੁਰਸਿੱਖੋ, ਇਹ ਸਮਾਂ ਬੜਾ ਦੁਰਲੱਭ ਹੈ, ਇਸ ਦੀ ਕਦਰ ਕਰੋ। ਕਿਸੇ ਮਹਾਂਪੁਰਸ਼ ਨੇ ਕਥਨ ਕੀਤਾ ਹੈ, ਲਾਲ ਦਾ ਸੁੱਟ ਭਜਨ ਕਰ, ਆਲਸ ਨੀਂਦ ਵਿਸਾਰ, ਰੱਥ ਬੇਗਾਨਾ ਕਾਰਜ ਆਪਣਾ ਸ਼ੀ ਕਰ ਲਿਹੋ ਸਵਾਰ। ਭਾਵ ਸਰੀਰ ਰੂਪੀ ਰੱਥ ਬੇਗਾਨਾ ਹੈ, ਪਰਮੇਸ਼ਰ ਵੱਲੋਂ ਕੁਛ ਸਮੇਂ ਲਈ ਮਿਲਿਆ ਹੈ, ਵਾਪਸ ਲਿਆ ਜਾਵੇਗਾ ਅਥਵਾ ਟਲਿਓ ਜਾਤ ਹੈ। ਇਹ ਸਮਾਂ ਟੇਰਤ ਹੈ ਸਭ ਸਾਧ, ਕਾਰ ਟਾਲਾ ਅਬ ਕਵਟ ਤੇ ਸੁਧ ਹੋਏ ਨਾਮ ਅਰਾਧ, ਸਮਾਂ ਤੋਹੇ ਛਲ ਜਾਏ ਸਕੋ ਤੋ ਸਮਾਂ ਛਲ ਲੀਜੈ, ਬਹਿਓ ਜਾਤ ਨਦੇ ਨਿਆਏ ਘੜੀ ਪਾਲ ਪਾਲ ਤਨ ਸ਼ੀਜੈ, ਗਈ ਗਈ ਸੋ ਅੰਗਈ ਰਹੀ ਸੋ ਅਬ ਕਰੀਐ, ਜੇ ਕੀਏ ਸੁਖ ਹੋਏ ਕਠਨ ਭਵ ਸਾਗਰ ਤਰੀਐ, ਔਰ ਗਿਆ ਸਭ ਆਏ ਹੈ ਇੱਕ ਗਿਆ ਨਾ ਅਵਸਰ ਆਵਈ, ਬਨਵਾਰੀ ਛਲ ਲੇਹੇ ਤੂੰ ਮਤ ਸਮਾਂ ਤੋਹੇ ਛਲ ਜਾਵਈ। ਦਸਮ ਪਾਤਸ਼ਾਹ ਜੀ ਰਾਮ ਅਵਤਾਰ ਵਿੱਚ ਕਥਨ ਕਰਦੇ ਹਨ, ਕਾਲ ਹੀ ਕਾਲ ਉਚਾਰਤ ਕਾਲ ਗਯੋ, ਇਹ ਕਾਲ ਸਭਿਓ ਛਲ ਜੈ ਹੈ, ਅਥਵਾ ਕਲ ਚੁੱਕੀ ਹੈ ਬੀਤ ਬਾਸ ਤੋਂ ਦੂਰ ਨਸਾਈ। ਭਲਕ ਅਜੇ ਹੈ ਦੂਰ ਨਹੀਂ ਵਿੱਚ ਹੱਥਾਂ ਆਈ ਅੱਜ ਸਾਡੇ ਕੋਲ ਪਰ ਵਿੱਚ ਫਿਕਰਾਂ ਲਾਈ ਕੱਲ ਭਲਕ ਨੂੰ ਸੋਚ ਅੱਜ ਇਹ ਮੁਫ਼ਤ ਗਵਾਈ ਹੋ ਸੰਭਲ ਸੰਭਾਲ ਇਸ ਅੱਜ ਨੂੰ ਇਹ ਬੀਤੇ ਅਮਾ ਰਸ ਪੀਂਦਿਆਂ ਹਰ ਰਸ ਵਿੱਚ ਮਤੇ ਕੀਵਿਆਂ ਹਰ ਰੰਗ ਹਰ ਕੀਰਤ ਚਾਉਦਿਆਂ ਤਥਾ ਬੀਤ ਗਈ ਦੀ ਯਾਦ ਪਈ ਹੱਡਾਂ ਨੂੰ ਖਾਵੇ ਆਉਣ ਵਾਲੀ ਦਾ ਸਹਿਮ ਪਿਆ ਮਨ ਨੂੰ ਪਟਕਾਵੇ ਤਥਾ ਬੀਤ ਗਈ ਸੋ ਬੀਤ ਗਈ ਇਹ ਮੰਨਣ ਸਭ ਸਿਆਣੇ ਪਰ ਬੀਤੀ ਨਾ ਭੁੱਲੇ ਸਾਨੂੰ ਦੇਵੇ ਦੁੱਖ ਧਿਆਣੇ ਬੀਤ ਗਈ ਤੋਂ ਸਿੱਖਿਆ ਲੈ ਲੈ ਅੱਗਾ ਕੋਈ ਸਵਾਰੇ ਦਾਨਾ ਸੁਕੜ ਸਿਆਣਾ ਉਹੀ ਹਿੰਮਤ ਮੂਲ ਨਾ ਹਾਰੇ ਜ਼ਿੰਦਗੀ ਦਾ ਅੰਤ ਵੀ ਜ਼ਰੂਰ ਹੈ ਹੈ ਤੇਰੇ ਆਗਾਜ ਇਸੇ ਸਾਵਤ ਤੇਰਾ ਅੰਜਾਮ ਭੀ ਸੁਬਹ ਕਾ ਹੋਣਾ ਬਤਾਤਾ ਹੈ ਕੇ ਹੋਗੀ ਸ਼ਾਮ ਭੀ ਤੁਲਸੀਦਾਸ ਜੀ ਲਿਖਦੇ ਹਨ ਮੋਲ ਚਤਰ ਦਸ ਭੌਣ ਕੋ ਏਕ ਸਾਸ ਹੈ ਤੋਹੇ ਐਸੋ ਤਾਨ ਰਘਨਾਥ ਕੋ ਤੁਲਸੀ ਨਾ ਬਿਰਥਾ ਖੋਹੇ ਤਥਾ ਜਾ ਗਾਏ ਭਜਨ ਕਰਨ ਕੋ ਭਜਨ ਨਾ ਕੀਤਾ ਮੂੜੇ ਖਾਲੀ ਉੱਠ ਚਲੇ ਸੌਦਾਗਰ ਕਰਕੇ ਸੌਦੇ ਕੂੜੇ ਤਥਾ ਉਹ ਵੇਲਾ ਆਉਂਦਾ ਨਹੀਂ ਜੋ ਹੱਥੋਂ ਗੁਆਚ ਗਿਆ ਉਹ ਜੋਵਨ ਥਿਉਂਦਾ ਨਹੀਂ ਜੋ ਪੱਤਰਾ ਵਾਚ ਗਿਆ ਪਾਣੀ ਦਰਿਆਵਾਂ ਦੇ ਇੱਕ ਵਾਰ ਜੋ ਵਹਿ ਗਏ ਨੇ ਨਹੀਂ ਆਉਂਦੇ ਮੁੜ ਪੱਤਣਾ ਤੇ ਇਉਂ ਦਾਨੇ ਕਹੇ ਗਏ ਨੇ ਸਮਾਂ ਤੁਰਿਆ ਜਾਂਦਾ ਹੈ ਅਟਕਦਾ ਨਹੀਂ ਸੋ ਇਸ ਨੂੰ ਵਿਅਰਥ ਗਵਾਉਂਦੇ ਹਨ ਉਹ ਅੰਤ ਪਛਤਾਉਂਦੇ ਹਨ ਇਸ ਨੂੰ ਸੰਭਾਲਣਾ ਕਰੋ ਸਮੇਂ ਦੀ ਹਰ ਪਲ ਸਾਡੇ ਅੱਗੇ ਆਣ ਕੇ ਆਖਦੀ ਹੈ ਮੈਂ ਮਾਲਕ ਦੀ ਦਾਤ ਹਾਂ ਮੈਨੂੰ ਸਫਲਾ ਕਰ ਜੋ ਉਸ ਨੂੰ ਸੰਭਾਲਦਾ ਨਹੀਂ ਪਲ ਉਸ ਨੂੰ ਉਡੀਕਦਾ ਨਹੀਂ ਸਮੇਂ ਦੀ ਤੇਜ਼ੀ ਤੇ ਤਰਖਾਪਨ ਤਾਂ ਇਸ ਤਰ੍ਹਾਂ ਹੈ ਰਹੀ ਵਾਸਤੇ ਘੱਤ ਸਮੇਂ ਨੇ ਇੱਕ ਨਾ ਮੰਨੀ ਫੜ ਫੜ ਰਹੀ ਧਰੀਕ ਸਮੇਂ ਖਿਸਕਾਈ ਕੰਨੀ ਕਿਵੇਂ ਨਾ ਸਕੀ ਰੋਕ ਅਟਕ ਸਭ ਇਸ ਨੇ ਭੰਨੀ ਤਰਿਖੇ ਆਪਣੇ ਵੇਗ ਗਿਆ ਟੱਪ ਬੰਨੇ ਬੰਨੀ ਹੋ ਅਜੇ ਸੰਭਾਲ ਇਸ ਸਮੇਂ ਨੂੰ ਕਰ ਸਫਲ ਉਡਣ ਦਾ ਜਾਵ ਨਾ ਇਹ ਠਹਿਰਨ ਜਾਚ ਨਾ ਜਾਣ ਦਾ ਲੰਘ ਗਿਆ ਨਾ ਮੁੜ ਕੇ ਆਮ ਦਾ ਜਿਵੇਂ ਕਿਸੇ ਜਿਮੀਦਾਰ ਦਾ ਨਦੀ ਦੇ ਨਾਲ ਲਾਗਮਾ ਖੇਤ ਸੀ ਜਿਸ ਵਿੱਚ ਉਸਨੇ ਬਾਜਰਾ ਬੀਜਿਆ ਹੋਇਆ ਸੀ ਉਹਦੀ ਰਾਖੀ ਵਾਸਤੇ ਆਪ ਮਣੇ ਤੇ ਬੈਠ ਕੇ ਗੋਪੀਏ ਵਿੱਚ ਪਾ ਕੇ ਮਿੱਟੀ ਦੇ ਗਲੇਲੇ ਚਲਾਇਆ ਕਰਦਾ ਉਹ ਸਾਰੇ ਨਦੀ ਵਿੱਚ ਜਾ ਡਿੱਗਦੇ ਜਿਸ ਕਰਕੇ ਉਸ ਨੂੰ ਹਰ ਰੋਜ਼ ਨਦੀ ਵਿੱਚੋਂ ਗਿੱਲੀ ਮਿੱਟੀ ਲੈ ਕੇ ਹੋਰ ਵੱਟਣੇ ਪੈਂਦੇ ਇੱਕ ਦਿਨ ਜਦੋਂ ਉਹ ਗਲੇਲੇ ਵੱਟਣ ਵਾਸਤੇ ਨਦੀ ਵਿੱਚੋਂ ਮਿੱਟੀ ਪੁੱਟ ਰਿਹਾ ਸੀ ਤਾਂ ਉਸ ਨੂੰ ਇੱਕ ਲਾਲਾਂ ਦੀ ਗਾਗਰ ਲੱਭੀ ਪਰ ਇਹ ਉਸ ਨੂੰ ਜਾਣਦਾ ਨਹੀਂ ਸੀ ਸੋਚਿਆ ਅੱਗੇ ਹਰ ਰੋਜ਼ ਗਲੇਲੇ ਵੱਟਣੇ ਪੈਂਦੇ ਸਨ ਪਰ ਅੱਜ ਵੱਟੇ ਵਟਾਈ ਮਿਲ ਗਏ ਬੜਾ ਖੁਸ਼ ਹੋਇਆ ਅਤੇ ਉਹ ਇੱਕ ਇੱਕ ਕਰਕੇ ਸਾਰੇ ਗੋਪੀਏ ਵਿੱਚ ਪਾ ਕੇ ਜਾਨਵਰਾਂ ਨੂੰ ਡਾਉਣ ਵਾਸਤੇ ਚਲਾ ਦਿੱਤੇ ਜੋ ਅੱਗੇ ਨਦੀ ਵਿੱਚ ਜਾ ਡਿੱਗੇ ਸਿਰਫ ਇੱਕੋ ਹੀ ਲਾਲ ਬਾਕੀ ਰਹਿ ਗਿਆ ਇਤਨੇ ਨੂੰ ਉਸਦੇ ਘਰ ਵਾਲੀ ਰੋਟੀ ਲੈ ਕੇ ਆ ਗਈ ਅਤੇ ਉਸ ਨੂੰ ਸੋਹਣਾ ਲੱਗਿਆ ਤੇ ਰੱਖ ਲਿਆ ਜਿਮੀਦਾਰ ਕਹਿਣ ਲੱਗਾ ਇਹਨਾਂ ਦੀ ਤਾਂ ਮੈਂ ਸਾਰੀ ਗਾਗਰ ਚਲਾ ਛੱਡੀ ਹੈ ਪਹਿਲਾਂ ਉਹਦੀ ਤਾਂ ਹੋਰ ਵੀ ਰੱਖ ਲੈਂਦੀ ਜਦੋਂ ਉਹ ਲਾਲ ਲੈ ਕੇ ਘਰ ਪੁੱਜੀ ਅਤੇ ਸ਼ਾਹ ਦੀ ਵਹੁਟੀ ਕੋਲ ਜੋ ਉਸਦੀ ਗੁਆਂਢਣ ਸੀ ਗੱਲ ਕੀਤੀ ਤਾਂ ਸ਼ਾਹ ਨੂੰ ਪਤਾ ਲੱਗ ਗਿਆ ਉਹ ਜੌਹਰੀ ਸੀ ਇਸੇ ਤਰ੍ਹਾਂ ਜੌਹਰੀ ਸ਼ਾਹ ਨੂੰ ਪਤਾ ਲੱਗਣ ਤੇ ਲਾਲ ਦਾ ਮੁੱਲ ਪੈਣ ਲੱਗਾ ਤਾਂ ਉਸ ਬਦਲੇ ਸੁੰਦਰ ਸ਼ੀਸ਼ ਮਹਿਲ ਨਵੀਆਂ ਕੋਠੀਆਂ ਕੀਮਤੀ ਕੋੜੇ ਰਾਤ ਬੱਗੀਆਂ ਤੇ ਬੇਅੰਤ ਨਗਦਨਾਮਾ ਉਸ ਜਿਮੀਦਾਰ ਦੇ ਘਰ ਵਾਲੀ ਨੂੰ ਦਿੱਤਾ ਗਿਆ ਉਹ ਬਹੁਤ ਪ੍ਰਸੰਨ ਹੋਈ ਸ਼ਾਮਾਂ ਪਈਆਂ ਤੇ ਜਿਮੀਦਾਰ ਘਰ ਆਇਆ ਸਾਰੀ ਗੱਲ ਸੁਣ ਕੇ ਇਤਨਾ ਅਫਸੋਸ ਕੀਤਾ ਕਿ ਉਸੇ ਸਮੇਂ ਮਹਿਲ ਨਾਲ ਟੱਕਰ ਮਾਰ ਕੇ ਪ੍ਰਾਣ ਤਿਆਗ ਦਿੱਤੇ ਇਸੇ ਤਰ੍ਹਾਂ ਇਹ ਜੀਵ ਰੂਪੀ ਜਿਮੀਦਾਰ ਗ੍ਰਹਿਸਥ ਰੂਪ ਮਣੇ ਤੇ ਬੈਠਿਆਂ ਵਿਛੇ ਸੁੱਖ ਬਾਜਰੇ ਦੇ ਖੇਤ ਵਿੱਚ ਪੈਣ ਵਾਲੇ ਬਿਘਨਾਂ ਰੂਪੀ ਜਾਨਵਰਾਂ ਨੂੰ ਅਡਾਉਣ ਵਾਸਤੇ ਜੇਵਾ ਰੂਪੀ ਗੋਪੀਏ ਵਿੱਚ ਸਵਾਸਾਂ ਰੂਪੀ ਮੋਲਕ ਲਾਲ ਚਲਾ ਰਿਹਾ ਹੈ ਜੋ ਅੱਗੇ ਕਾਲ ਰੂਪ ਨਦੀ ਵਿੱਚ ਡਿੱਗ ਕੇ ਸਫਲ ਜਾ ਰਹੇ ਹਨ ਸ੍ਰੇਸ਼ਟ ਬੁੱਧੀ ਰੂਪ ਇਸਤਰੀ ਦੇ ਪਰੇਰੇ ਤੇ ਨੇ ਸਾਧ ਸੰਗਤ ਵਿੱਚ ਜਾ ਕੇ ਜਦੋਂ ਪਰਮੇਸ਼ਰ ਦਾ ਨਾਮ ਸੁਣਿਆ ਅਤੇ ਮਨ ਪਿੱਛੋਂ ਪਰਲੋਕ ਵਿੱਚ ਗਿਆ ਤਾਂ ਉਹਨਾਂ ਸਾਧੂ ਦੀ ਸੰਗਤ ਵਿੱਚ ਗੁਜਰੇ ਸਵਾਸਾਂ ਦਾ ਬੜਾ ਮੁੱਲ ਪੈਂਦਾ ਦੇਖਿਆ ਜਿਸ ਕਰਕੇ ਵਿਹਦ ਅਫਸੋਸ ਕੀਤਾ। ਇਸੇ ਤਰ੍ਹਾਂ ਇੱਕ ਹੋਰ ਦ੍ਰਿਸ਼ਟਾਂਤ ਸੁਣੋ। ਇੱਕ ਰਾਜਾ ਆਪਣੀ ਸੈਨਾ ਸਮੇਤ ਜੰਗਲ ਵਿੱਚ ਸ਼ਿਕਾਰ ਖੇਲਣ ਗਿਆ। ਦੁਪਹਿਰ ਦਾ ਸਮਾਂ ਹੋ ਗਿਆ। ਬਾਦਸ਼ਾਹ ਦੇ ਅੱਗੋਂ ਦੀ ਹਰਨ ਲੰਘਿਆ। ਉਸਨੇ ਆਪਣਾ ਘੋੜਾ ਮਗਰ ਲਾ ਲਿਆ। ਹਰਨ ਅੱਗੇ ਜਾ ਕੇ ਛੁਪ ਗਿਆ। ਗਰਮੀ ਦਾ ਮੌਸਮ ਸੀ। ਬਾਦਸ਼ਾਹ ਨੂੰ ਪਿਆਸ ਲੱਗੀ। ਮਾਸ਼ਕੀ ਪਿੱਛੇ ਰਹਿ ਗਿਆ। ਜਾਂ ਲਵਾਂ ਤੇ ਆਈ ਤਾਂ ਇੱਕ ਲੱਕੜਹਾਰੇ ਦੇ ਕੋਲੋਂ, ਜੋ ਰੋਜ਼ ਹੀ ਸਵੇਰੇ ਆ ਕੇ ਇਸ ਜੰਗਲ ਵਿੱਚ ਕੋਲੇ ਬਣਾਇਆ ਕਰਦਾ ਸੀ, ਪਾਣੀ ਲੱਭਿਆ। ਉਸਨੇ ਬੜੇ ਪ੍ਰੇਮ ਨਾਲ ਜਲ ਛਕਾਇਆ। ਬਾਦਸ਼ਾਹ ਨੇ ਉਸਦੀ ਸੇਵਾ ਤੇ ਪ੍ਰਸੰਨ ਹੋ ਕੇ ਇੱਕ ਸੋਨੇ ਦੀ ਮੁੰਦਰੀ ਬਖਸ਼ੀ ਤੇ ਨਾਲ ਇਹ ਵੀ ਕਿਹਾ ਕਿ ਤੂੰ ਮੇਰੇ ਅੱਜ ਪ੍ਰਾਣ ਬਚਾਏ ਹਨ, ਇਹੀ ਮੁੰਦਰੀ ਦਿਖਾ ਕੇ ਕੱਲ ਨੂੰ ਦਰਬਾਰ ਵਿੱਚ ਹਾਜ਼ਰ ਹੋਵੀ, ਮੈਂ ਤੈਨੂੰ ਹੋਰ ਵੀ ਇਨਾਮ ਦੇਵਾਂਗਾ। ਇਉਂ ਆ ਕੇ ਬਾਦਸ਼ਾਹ ਤਾਂ ਸ਼ਹਿਰ ਨੂੰ ਚਲਿਆ ਗਿਆ। ਕੁਝ ਕੁ ਦਿਨ ਤੋਂ ਬਾਅਦ ਲੱਕੜਹਾਰਾ ਮੁੰਦਰੀ ਲੈ ਕੇ ਸ਼ਾਹੀ ਦਰਬਾਰ ਵਿੱਚ ਪੁੱਜਾ। ਬਾਦਸ਼ਾਹ ਨੇ ਪ੍ਰਸੰਨ ਹੋ ਕੇ ਉਸ ਨੂੰ ਇੱਕ ਚੰਦਨ ਦਾ ਬਾਗ ਬਖਸ਼ ਦਿੱਤਾ। ਲੱਕੜਹਾਰਾ ਬਾਗ ਵਿੱਚ ਗਿਆ। ਉਹ ਚੰਦਨ ਦੇ ਬੂਟਿਆਂ ਦੀ ਕਦਰ ਨਹੀਂ ਸੀ ਜਾਣਦਾ। ਸੋਚਿਆ, ਅੱਗੇ ਤਾਂ ਲੱਕੜਾਂ ਦੇ ਕੋਲੇ ਬਣਾਉਣ ਵਾਸਤੇ ਦੂਰ ਜਾਣਾ ਪੈਂਦਾ ਸੀ, ਹੁਣ ਨੇੜੇ ਹੀ ਕੋਲਿਆਂ ਵਾਸਤੇ ਲੱਕੜਾਂ ਮਿਲ ਗਈਆਂ। ਇੱਕ ਬੂਟੇ ਨਾਲੋਂ ਡੰਡਾ ਲਾਹ ਕੇ ਕੁਹਾੜੇ ਦਾ ਦਸਤਾ ਬਣਾਇਆ। ਬਸ ਫੇਰ ਕੀ ਸੀ, ਕਾੜੇ ਨਾਲ ਸਾਰੇ ਦਰਖਤ ਵੱਢ ਵੱਢ ਕੇ ਕੋਲੇ ਬਣਾ ਕੇ ਵੇਚ ਦਿੱਤੇ। ਕੇਵਲ ਉਹ ਕਾੜੇ ਵਿੱਚ ਪਾਇਆ ਇੱਕੋ ਦਸਤਾ ਹੀ ਚੰਦਨ ਦਾ ਰਹਿ ਗਿਆ। ਜਦੋਂ ਆਖਰੀ ਵਾਰ ਉਹ ਬਾਜ਼ਾਰ ਕੋਲੇ ਵੇਚਣ ਗਿਆ ਤਾਂ ਇੱਕ ਸਿਆਣੇ ਪੁਰਸ਼ ਦੀ ਨਿਗਾਹ ਪੈ ਗਿਆ। ਉਸਨੇ ਕੋਲਿਆਂ ਦਾ ਮੁੱਲ ਤਾਂ ਕੌਡੀਆਂ ਹੀ ਦੱਸਿਆ ਅਤੇ ਕਹਿਣ ਲੱਗਾ, ਜੇ ਤੂੰ ਇਹ ਦਸਤਾ ਵੇਚਣਾ ਹੋਵੇ ਤਾਂ ਇਸ ਦੀ ਇਤਨੀ ਰਕਮ ਮਿਲ ਸਕਦੀ ਹੈ। ਇਹ ਗੱਲ ਸੁਣ ਕੇ ਲੱਕੜਹਾਰਾ ਬੜਾ ਪਛਤਾਇਆ ਕਿ ਮੇਰੇ ਪਾਸ ਇਹੋ ਜਿਹੇ ਦਸਤਿਆਂ ਦਾ ਬਾਗ ਖੜਾ ਸੀ ਤੇ ਉਹ ਐਵੇਂ ਨਿਸਫਲ ਹੀ ਕੋਲੇ ਬਣਾ ਕੇ ਵੇਚ ਛੱਡਿਆ। ਇਸੇ ਤਰ੍ਹਾਂ ਪਰਮੇਸ਼ਰ ਬਾਦਸ਼ਾਹ ਤੇ ਜੀਵ ਲੱਕੜਹਾਰਾ ਹੈ। ਚੰਗੇ ਕਰਮ ਕਰਨ ਰੂਪ ਪਾਣੀ ਦਾ ਪਿਉਣਾ ਹੈ। ਪਰਮੇਸ਼ਰ ਪਾਤਸ਼ਾਹ ਨੇ ਮਿਹਰ ਕਰਕੇ ਮਨੁੱਖਾਂ ਜਨ ਰੂਪੀ ਬਾਗ ਤੇ ਸਰਦਾ ਰੂਪੀ ਅੰਗੂਠੀ ਬਖਸ਼ੀ। ਉਮਰ ਇੱਕ ਚੰਦਨ ਦਾ ਬਾਗ ਹੈ ਜਿਸ ਵਿੱਚ ਸਵਾ ਰੂਪੀ ਅਨੇਕਾਂ ਬੂਟੇ ਹਨ। ਇਹਨਾਂ ਅਮੋਲਕ ਸਵਾਸਾਂ ਨੂੰ ਜੀਵ ਰੂਪ ਲੱਕੜਹਾਰਾ ਰਾਗ ਦਵੈਸ਼ ਦਾ ਵਿਕਾਰਾਂ ਦੀ ਅੱਗ ਵਿੱਚ ਸਾੜ ਕੇ ਕੋਲੇ ਕਰ ਰਿਹਾ ਹੈ। ਕਿਸੇ ਇੱਕ ਅੱਧੇ ਵਾਹਿਗੁਰੂ ਪਾਸੇ ਲੱਗੇ ਸਵਾਸ ਦੀ ਅੱਗੇ ਪਰਲੋਕ ਵਿੱਚ ਬਹੁਤ ਕੀਮਤ ਪੈਣ ਤੇ ਜੀਵ ਨੇ ਬੜਾ ਪਛਤਾਪ ਕੀਤਾ, ਪਰ ਫੇਰ ਕੀ ਬਣ ਸਕਦਾ ਸੀ। ਹਲ ਪਾਇਆ ਸੈ ਲਾਲ ਬਿਹਾਜਣੇ ਨੂੰ, ਬਣਜ ਕੋਲਾਂ ਦਾ ਕਾਹਨੂੰ ਪਾ ਬੈਠੋ, ਤੈਨੂੰ ਹੁਕਮ ਕਸਤੂਰੀ ਖਰੀਦਣੇ ਦਾ, ਢੇਰ ਹਿੰਗ ਜਵੈਣ ਦੇ ਲਾ ਬੈਠੋ। ਕੀ ਦੇਹ ਜਵਾਬ ਉਸ ਸ਼ਾਹ ਤਾਈ, ਜਿਸ ਦੀ ਰਕਮ ਨੂੰ ਖਤਮ ਕਰਾ ਬੈਠੋ। ਰਹੀਮ ਬਖਸ਼ ਸੌਦਾਗਰੀ ਕਰਨ ਆਇਓ, ਚੋਰ ਹੱਟੀਆ ਮੁਫ਼ਤ ਸਦਾ ਬੈਠੋ।